ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮਹੱਲਾ ਪੰਜਵਾਂ। ਅਨਾਥ ਨਾਥ ਪ੍ਰਭ ਹਮਾਰੇ, ਸਰਣ ਆਇਓ ਰਾਖਨ ਹਾਰੇ ਰਹਾਉ। ਸਰਬ ਪਾਖ ਰਾਖ ਮੁਰਾਰੇ, ਆਗੈ ਪਾਛੈ ਅੰਤੀ ਵਾਰੇ। ਜਬ ਚਿਤਵਉ ਤਬ ਤੁਹਾਰੇ, ਸੁਮਾਰ ਮੇਰਾ ਮਨ ਸੁਧਾਰੇ। ਸੁਣ ਗਾਵੋ ਗੁਰਬਚਨਾਰੇ, ਬਲ ਬਲ ਜਾਉ ਸਾਧ ਦਰਸਾਰੇ। ਮਨ ਮਹਿ ਰੱਖੋ ਏਕ ਅਸਾਰੇ, ਨਾਨਕ ਪ੍ਰਭ ਮੇਰੇ ਕਰਨੈ ਹਾਰੇ। ਮਨ ਮਹਿ ਰੱਖੋ ਏਕ ਅਸਾਰੇ, ਨਾਨਕ ਪ੍ਰਭ ਮੇਰੇ ਕਰਨੈ ਹਾਰੇ। ਦੇਵ ਗੰਧਾਰੀ ਮਹੱਲਾ ਪੰਜਵਾਂ। ਅਨਾਥ ਨਾਥ ਪ੍ਰਭ ਹਮਾਰੇ, ਸਰਣ ਆਇਓ ਰਾਖਨ ਹਾਰੇ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਮਹਾਨ ਪਰਉਪਕਾਰ ਕੀਤੇ ਉੱਥੇ ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਨੇ ਇਹ ਕੀਤਾ ਹੈ, ਰਤਨਾ ਰਤਨ ਪਦਾਰਥ ਬਹੁਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਇਹ ਗੁਰਬਾਣੀ ਦਾ ਅਮੋਲਕ ਖਜ਼ਾਨਾ ਸਾਨੂੰ ਬਖਸ਼ਿਸ਼ ਕਰ ਗਏ ਹਨ। ਇਹ ਐਸਾ ਅਮੋਲਕ ਖਜ਼ਾਨਾ ਹੈ ਜਿਹੜਾ ਕਦੇ ਨਾ ਮੁੱਕਣ ਵਾਲਾ ਹੈ, ਨਾ ਹੀ ਕਦੇ ਨਖੁੱਟਣ ਵਾਲਾ ਹੈ। ਇਹੋ ਤਨ ਅਖੁੱਟ, ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਧਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਗੁਰਬਾਣੀ ਦੇ ਖਜ਼ਾਨੇ ਨਾਲ ਸਾਂਝ ਪਾਉਂਦੇ ਹਨ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੇਵ ਗੰਧਾਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਤੇ ਨਾਲ ਨਾਲ ਗੁਰੂ ਦੀ ਵੀ ਵਡਿਆਈ ਕੀਤੀ ਹੈ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮਹੱਲਾ ਪੰਜਵਾਂ। अनाथ नाथ प्रभ हमारे शरण आयो रखन हारे रहाओ। देव गंधारी राग दे अंदर गुरु अर्जन देव महाराज सच्चे पातशाह दा ये 25वां शब्द है। अकाल पुरख वाहिगुरु दे चरणा विच बेनती करदे हन, अनाथ नाथ प्रभ हमारे, हे वाहिगुरु जी तुसी साडे मालक हो। अनाथ नाथ जिन्ना दा कोई सहारा नहीं, कोई वाली वारस नहीं, बिलकुल बेसहारा ने, तुसी उन्हां दे वी नाथ मालक हो। सरण आयो रखण हारे, हे वाहिगुरु जी मैं ये सुनिया है जेड़ा भी थोड़ी शरण विच आके पै जांदा है तुसी उहदी रखिया करदे हो। ये गल सुन के मैं थोड़ी शरण विच आके पिया हाँ, ते कृपा करो हुण शरण पियां दी लाज रखो। विश्राम दे के हजूर अगे फरमाउंदे हन, सर्व पाख राख मुरारे आगे पाछे अंति वारे। हे मुरारे प्रभु जी तुसी सारिया ही पक्खां तों राख साडी रक्षा करन वाले हो, आगे पाछे अंति वारे। आगे दा अर्थ पहला भी ते पिछों भी, आंदे समय भी तुसी ही साडी रक्षा करन वाले हो। आगे तो मुराद है जन्म तो पहला, जदों जीव माता दे गर्भ दे विच हुंदा है उस वेले भी तुसी इस जीव दी रक्षा करन वाले हो। पाछे मरण तो पिछों, भाव जदों जीव परलोक विच जांदा है उथे भी तुसी इस जीव दी रक्षा करन वाले हो। ते अंती वारे अंधे समय, जिस वेले जमदूत लैण वास्ते आउंदे हन उस वेले भी तुसी ही महाराज उन्हां जमा तों रक्षा करन वाले हो। आगे पाछे आगे परलोक विच भी, पिछे संसार विच भी, ते अंधे समय जीवन दे सारे पक्खां तों तुसी साडी रक्षा करन वाले हो। जब चेतवाऊ तब तुहारे उन समार मेरा मन सदारे। हे वाहिगुरु जी मैं जदों भी चितवदा हां उस वेले थवाडे ही गुणा नूं याद करदा हां। जदों भी थवाडी याद आउंदी है मैं थवाडे गुणा नूं संभालदा हां। उन समार मेरा मन सुधारे, उन्हां गुणा नूं संभाल के ते मेरा मन सुधारे सहत आसरे दे हो जांदा है। मेरे मन नूं धीरज मिल जांदा है, मेरे मन नूं आसरा मिल जांदा है। सुन गावौ गुर बचनारे बल बल जाऊं साध दरसारे। ये पहला दो पौड़ियां दे विच अकाल पुरख वाहिगुरु परमेश्वर दी उस्तत कीती है। हुण अगे गुरु दी वडियाई करदे हन। सुन गावों गुर बचनारे, असीं गुरु दे बचना नूं पहला सुनदे हां संगत विच जाके, ते फिर आप उन्हां नूं गाउंदे भी हां। बल बल जाऊं साध दरसारे, असीं सतगुरु दे दर्शनां तों मन करके भी तन करके भी बलिहार जाने हां। मन मैं राखों एक असारे, नानक प्रभ मेरे करण हारे। मैं अपने मन दे विच को ही वाहिगुरु परमेश्वर दी असारे दा अर्थ आस रखदा हां, उम्मीद रखदा हां। मेरे मन दे विच इको अकाल पुरख वाहिगुरु दा ही आसरा भी है। असारे दा अर्थ आसरा भी है ते असारे दा अर्थ आस भी है। मन मैं राखों एक असारे, मैं अपने मन दे विच इको वाहिगुरु दा ही आसरा रखदा हां अथवा इको वाहिगुरु दी आस रखदा हां। नानक प्रभ मेरे करण हारे, क्योंकि मेरे वाहिगुरु जी सब कुछ करण कराउण वाले ने, इसलिए मैं उन्हां दे चरणां दी ही आस रखदा हां। देव गंधारी महला पंजवां ਪ੍ਰਭ ਇਹ ਮਨੋਰਥ ਮੇਰਾ। ਹੁਣ ਅੱਗੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇਵ ਗੰਧਾਰੀ ਰਾਗ ਵਿੱਚ 26ਵਾਂ ਸ਼ਬਦ ਉਚਾਰਨ ਕਰਦੇ ਹਨ। ਇਹਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਪ੍ਰਭ ਇਹ ਮਨੋਰਥ ਮੇਰਾ। ਹੇ ਵਾਹਿਗੁਰੂ, ਹੇ ਸਰਵ ਸ਼ਕਤੀਮਾਨ, ਮੇਰੇ ਮਨ ਦਾ ਇਹ ਸੰਕਲਪ ਹੈ, ਮੇਰੇ ਮਨ ਦਾ ਇਹ ਫੁਰਨਾ ਹੈ ਕਿ ਕਿਰਪਾ ਨਦਾਨ ਦਇਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਰਹਾਉ। ਹੇ ਕਿਰਪਾ ਦੇ ਖਜ਼ਾਨੇ, ਦਇਆ ਦੇ ਕਰ ਵਾਹਿਗੁਰੂ, ਮੋਹੇ ਦਾ ਅਰਥ ਹੈ ਮੈਨੂੰ, ਦੀਜੈ ਕਰ ਸੰਤਨ ਕਾ ਚੇਰਾ, ਮੈਨੂੰ ਸੰਤਾਂ ਦਾ ਦਾਸ ਬਣਾ ਦਿਓ। ਜੋ ਨਾਮ ਜਪਣ ਵਾਲੇ ਮਹਾਂਪੁਰਖ ਨੇ, ਜਿਨ੍ਹਾਂ ਸਾਸ ਗਰਾਸਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਮਹਾਂਪੁਰਖਾਂ ਦਾ ਮੈਨੂੰ ਦਾਸ ਬਣਾ ਦਿਓ, ਮੈਂ ਉਹਨਾਂ ਦੀ ਜਾ ਕੇ ਸੇਵਾ ਕਰਾਂ, ਇਹ ਮੇਰੇ ਤੇ ਮਿਹਰ ਕਰ ਦਿਓ। ਮੈਂ ਕੋਈ ਹੋਰ ਦੁਨੀਆਂ ਦਾ ਰਾਜ ਨਹੀਂ ਮੰਗਦਾ, ਕੋਈ ਹੋਰ ਦੁਨੀਆਂ ਦਾ ਸੁੱਖ ਨਹੀਂ ਮੰਗਦਾ, ਬਸ ਆਹੀ ਇੱਕ ਚੀਜ਼ ਬਖਸ਼ਿਸ਼ ਕਰ ਦਿਓ, ਮੈਨੂੰ ਉਹਨਾਂ ਮਹਾਂਪੁਰਖਾਂ ਦਾ ਦਾਸ ਬਣਾ ਦਿਓ। ਕਿਰਪਾ ਨਦਾਨ ਦਇਆਲ ਮੋਹੇ ਦੀਜਾ ਕਰ ਸੰਤਨ ਕਾ ਚੀਰਾ, ਮੋਹੇ ਤੇ ਵਿਸਰਾਮ ਚਾਲ ਵਾਸਤੇ ਲੱਗਦਾ ਹੈ, ਪਰ ਅਰਥ ਵਾਸਤੇ ਵਿਦਵਾਨਾਂ ਨੇ ਕਿਰਪਾ ਨਦਾਨ ਦਇਆਲ ਇੱਥੇ ਲਾਇਆ ਹੈ। ਇਹ ਕਿਰਪਾ ਦੇ ਖਜ਼ਾਨੇ, ਦਇਆ ਦੇ ਕਰ ਵਾਹਿਗੁਰੂ, ਮੋਹੇ ਦੀਜਾ ਕਰ ਸੰਤਨ ਕਾ ਚੀਰਾ, ਮੈਨੂੰ ਸੰਤਾਂ ਦਾ ਚੀਰਾ ਦਾ ਅਰਥ ਦਾਸ ਗੁਲਾਮ ਬਣਾ ਦਿਓ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਪ੍ਰਾਤਹ ਕਾਲ ਲਾਗੋ ਜਨ ਚਰਨੀ ਨਿਸਬਾਸਰ ਦਰਸ ਪਾਵੋ। ਜਿਹੜੇ ਇਹੋ ਜਿਹੇ ਤੁਹਾਡੇ ਜਨ ਸੰਤ ਭਗਤ ਮਹਾਂਪੁਰਖ ਨੇ, ਮੈਂ ਪ੍ਰਾਤਹ ਕਾਲ ਦਾ ਅਰਥ ਹੈ ਅੰਮ੍ਰਿਤ ਵੇਲੇ ਉੱਠ ਕੇ ਜਾ ਕੇ ਉਹਨਾਂ ਦੇ ਚਰਨੀ ਲੱਗਾਂ। ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰਾਂ, ਨਿਸਬਾਸਰ ਦਰਸ ਪਾਵਾਂ, ਫਿਰ ਦਿਨ ਰਾਤ ਉਹਨਾਂ ਦੇ ਕੋਲ ਹੀ ਰਵਾਂ ਤੇ ਉਹਨਾਂ ਦੇ ਦਰਸ਼ਨ ਪ੍ਰਾਪਤ ਕਰਦਾ ਰਵਾਂ, ਸੇਵਾ ਕਰਦਾ ਰਵਾਂ। ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਵੋ। ਉਹਨਾਂ ਮਹਾਂਪੁਰਖਾਂ ਦੇ ਪਾਸ ਜਾ ਕੇ ਆਪਣਾ ਤਨ ਵੀ ਤੇ ਮਨ ਵੀ ਉਹਨਾਂ ਨੂੰ ਭੇਟ ਕਰ ਦੇਵਾਂ ਤੇ ਫਿਰ ਉਹਨਾਂ ਦੀ ਐਸੀ ਸੇਵਾ ਕਰਾਂ, ਰਸਨਾ ਹਰ ਗੁਣ ਗਾਵੋ ਤੇ ਆਪਣੀ ਰਸਨਾ ਤੋਂ ਹਰ ਵੇਲੇ ਵਾਹਿਗੁਰੂ ਦੇ ਗੁਣ ਵੀ ਗਾਉਂਦਾ ਰਵਾਂ। ਇਹਦਾ ਮਤਲਬ ਇਹ ਹੈ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਤੇ ਉਹਨਾਂ ਮਹਾਂਪੁਰਖਾਂ ਦੇ ਜਾ ਕੇ ਚਰਨਾਂ ਤੇ ਮੱਥਾ ਟੇਕਾਂ, ਉਹਨਾਂ ਨੂੰ ਫਤਿਹ ਬੁਲਾਵਾਂ, ਫਿਰ ਦੂਸਰੇ ਨੰਬਰ ਤੇ ਹਮੇਸ਼ਾ ਉਹਨਾਂ ਦੇ ਕੋਲ ਰਵਾਂ, ਦਿਨ ਰਾਤ ਉਹਨਾਂ ਦੇ ਦਰਸ਼ਨ ਦੀਦਾਰੇ ਹੁੰਦੇ ਰਹਿਣ। ਤੀਸਰੀ ਗੱਲ, ਆਪਣਾ ਤਨ ਤੇ ਮਨ ਉਹਨਾਂ ਨੂੰ ਭੇਟਾ ਕਰਕੇ ਉਹਨਾਂ ਦੀ ਸੇਵਾ ਕਰਾਂ, ਰਸਨਾ ਹਰ ਗੁਣ ਗਾਵੋ ਤੇ ਰਸਨਾ ਦੁਆਰਾ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦਾ ਰਵਾਂ। ਸਾ ਸਾ ਸਿਮਰੋ ਪ੍ਰਵੇ ਆਪਣਾ ਸੰਤ ਸੰਗ ਨਿਤ ਰਹੀ ਹੈ। ਮੈਂ ਆਉਂਦੇ ਜਾਂਦੇ ਸਵਾਸਾਂ ਦੇ ਨਾਲ, ਹਰ ਸਵਾਸ ਸਵਾਸ ਨਾਲ ਆਪਣੇ ਵਾਹਿਗੁਰੂ ਨੂੰ ਸਿਮਰਾਂ ਤੇ ਨਾਲ ਸੰਤ ਸੰਗ ਨਿਤ ਰਹੀ ਹੈ ਤੇ ਹਮੇਸ਼ਾ ਮਹਾਂਪੁਰਖਾਂ ਦੀ ਸੰਗਤ ਵਿੱਚ ਰਵਾਂ, ਇਹ ਮੇਰੀ ਇੱਛਾ ਹੈ। ਏਕ ਆਧਾਰ ਨਾਮ ਧਨ ਮੋਰਾ, ਅਨੰਦ ਨਾਨਕ ਇਹੋ ਲਹੀ ਹੈ। ਹੇ ਵਾਹਿਗੁਰੂ ਜੀ, ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਧਨ ਦਾ ਹੀ ਮੇਰਾ ਆਸਰਾ ਹੈ, ਇੱਕੋ ਨਾਮ ਧਨ ਦਾ ਹੀ ਮੇਰਾ ਆਸਰਾ ਹੈ, ਅਨੰਦ ਨਾਨਕ ਇਹੋ ਲਹੀ ਹੈ, ਤੇ ਮਹਾਰਾਜ ਇਹੀ ਆਨੰਦ ਮੈਂ ਹਰ ਵੇਲੇ ਪ੍ਰਾਪਤ ਕਰਾਂ। ਭਾਵ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਂ ਤੇ ਨਾਮ ਹੀ ਮੇਰੇ ਜੀਵਨ ਦਾ ਆਧਾਰ ਬਣ ਜਾਵੇ, ਨਾਮ ਹੀ ਮੇਰੇ ਜੀਵਨ ਦਾ ਆਹਾਰ ਬਣ ਜਾਵੇ, ਨਾਮ ਹੀ ਮੇਰੇ ਜੀਵਨ ਦਾ ਆਚਾਰ ਤੇ ਵਿਚਾਰ ਬਣ ਜਾਵੇ, ਬਸ ਇਹ ਆਨੰਦ ਹਮੇਸ਼ਾ ਲਈ ਮੈਂ ਮਾਣਦਾ ਰਵਾਂ, ਇਹ ਮੇਰੇ ਤੇ ਕਿਰਪਾ ਕਰ ਦਿਓ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਕਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ। ਅੱਗੇ ਫਿਰ ਰਾਗ ਦੇਵ ਗੰਧਾਰੀ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੀਜੀ ਕਰ ਸੁਰਤਾਲ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੀਤਾ ਐਸੇ ਹਰ ਜੀ ਉਪਾਏ, ਹੇ ਮਿੱਤਰਾ ਐਸੇ ਹਰ ਜੀ ਉਪਾਏ, ਐਸ ਢੰਗ ਤਰੀਕੇ ਨਾਲ, ਐਸ ਯੁਗਤੀ ਨਾਲ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਪ੍ਰਾਪਤ ਕੀਤਾ ਹੈ। ਉਹ ਕਿਹੜੀ ਯੁਗਤੀ ਹੈ, ਕਿਹੜਾ ਤਰੀਕਾ ਹੈ, ਉਹ ਅਗਲੀ ਪੰਕਤੀ ਵਿੱਚ ਫਰਮਾਇਆ ਹੈ। ਛੋਟ ਨ ਜਾਈ ਸਦਹੀ ਸੰਗੇ, ਅਨਦਿਨ ਗੁਰ ਮਿਲ ਗਾਏ ਰਹਾਉ। ਉਹ ਯੁਗਤੀ ਹੈ ਅਨਦਿਨ ਗੁਰ ਮਿਲ ਗਾਏ। ਅਸੀਂ ਦਿਨ ਰਾਤ ਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਜਸ ਨੂੰ ਗਾਇਆ। ਮੀਤਾ ਐਸ ਢੰਗ ਦੇ ਨਾਲ, ਹੇ ਮਿੱਤਰਾ ਐਸ ਢੰਗ ਦੇ ਨਾਲ ਅਸੀਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ। ਛੋੜ ਨਾ ਜਾਈ ਸਦ ਹੀ ਸੰਗੇ, ਤੇ ਹੁਣ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਤੇ ਸਾਨੂੰ ਛੱਡ ਕੇ ਕਿਧਰੇ ਵੀ ਨਹੀਂ ਜਾਂਦਾ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਇਹ ਨਿਯਮ ਹੈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪਲੀ ਭਗਵੰਤ ਹੈ। ਇਹ ਉਸ ਅਕਾਲ ਪੁਰਖ ਦੀ ਇੱਕ ਮਰਿਆਦਾ ਹੈ। ਜਦੋਂ ਇੱਕ ਵਾਰੀ ਕਿਸੇ ਦੇ ਪ੍ਰੇਮ ਵਸ ਹੋ ਜਾਂਦਾ ਹੈ ਫਿਰ ਉਹਨੂੰ ਕਦੇ ਛੱਡ ਕੇ ਨਹੀਂ ਜਾਂਦਾ, ਤੇ ਅਸੀਂ ਉਸਨੂੰ ਇਸ ਢੰਗ ਨਾਲ ਪ੍ਰਾਪਤ ਕੀਤਾ ਹੈ। ਅੰਦਨ ਗੁਰ ਮਿਲ ਗਏ, ਇਹ ਉਸਨੂੰ ਮਿਲਣ ਦੀ ਯੁਗਤੀ ਹੈ। ਦਿਨ ਰਾਤ ਵਾਹਿਗੁਰੂ ਦੇ ਗੁਣ ਗਾ ਕੇ ਤੇ ਗੁਰੂ ਦੇ ਨਾਲ ਮਿਲ ਕੇ ਅੱਠੇ ਪੈਰ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਤੇ ਅਸੀਂ ਉਸਨੂੰ ਪ੍ਰਾਪਤ ਕੀਤਾ ਹੈ। ਕੁਛ ਵਿਦਵਾਨਾਂ ਨੇ ਮੀਤਾ ਐਸੇ ਹਰਜੀ ਉਪਾਏ, ਇਹਦਾ ਅਰਥ ਇਉਂ ਵੀ ਕੀਤਾ ਹੈ, ਮੀਤਾ ਐਸੇ ਹਰਜੀ ਉਪਾਏ, ਵੀ ਐਸੇ ਇਹੋ ਜਿਹੇ ਮਿੱਤਰ ਅਸੀਂ ਵਾਹਿਗੁਰੂ ਪਰਮੇਸ਼ਰ ਜੀ ਪ੍ਰਾਪਤ ਕੀਤੇ ਨੇ। ਇਹੋ ਜਿਹੇ ਮਿੱਤਰ ਕਿਹੋ ਜਿਹੇ, ਛੋਟ ਨਾ ਜਾਈ ਸਦ ਹੀ ਸੰਗੇ, ਜਿਹੜਾ ਕਦੀ ਵੀ ਛੱਡ ਕੇ ਨਹੀਂ ਜਾਂਦੇ ਤੇ ਹਮੇਸ਼ਾ ਅੰਗ ਸੰਗ ਹੀ ਰਹਿੰਦੇ ਨੇ। ਅਨਦਨ ਗੁਰ ਮਿਲ ਗਾਏ, ਅਸੀਂ ਦਿਨ ਰਾਤ ਗੁਰੂ ਦੇ ਨਾਲ ਮਿਲ ਕੇ ਉਹਨਾਂ ਦੇ ਗੁਣ ਗਾਏ ਹਨ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਮਿਲਿਓ ਮਨੋਹਰ ਸਰਬ ਸੁਖੈਨਾ, ਤਿਆਗ ਨਾ ਕਤੂੰ ਜਾਏ। ਉਹ ਮਨੋਹਰ ਦਾ ਅਰਥ ਮਨ ਨੂੰ ਹਰਨ ਵਾਲਾ, ਬਹੁਤ ਸੁੰਦਰ ਤੇ ਸਾਰੇ ਸੁਖਾਂ ਦਾ ਘਰ ਅਕਾਲ ਪੁਰਖ ਵਾਹਿਗੁਰੂ ਮੈਨੂੰ ਮਿਲਿਆ ਹੈ। ਤਿਆਗ ਨਾ ਕਤੂੰ ਜਾਏ, ਉਹ ਹੁਣ ਮੈਨੂੰ ਛੱਡ ਕੇ ਕਿਧਰੇ ਵੀ ਨਹੀਂ ਜਾਵੇਗਾ। ਅਨਕ ਅਨਕ ਭਾਂਤ ਬਹੁ ਪੇਖੇ, ਪ੍ਰੇ ਰੋਮ ਨਾ ਸੰਸਰ ਲਾਏ। ਲੋ ਹਜ਼ੂਰ ਕਹਿੰਦੇ ਨੇ, ਦੁਨੀਆਂ ਦੇ ਜਿੰਨੇ ਵੀ ਪਦਾਰਥ ਨੇ ਤੇ ਜਿੰਨੇ ਵੀ ਦੁਨੀਆਂ ਦੇ ਮਿੱਤਰ ਦੋਸਤ ਨੇ ਤੇ ਬਹੁਤ ਤਰੀਕਿਆਂ ਨਾਲ ਅਸੀਂ ਵੇਖ ਲਏ ਨੇ, ਪ੍ਰੇ ਰੋਮ ਨਾ ਸੰਸਰ ਲਾਏ। ਉਸ ਪਿਆਰੇ ਪਤੀ ਪਰਮੇਸ਼ਰ ਦੇ ਇੱਕ ਰੋਮ ਦੇ ਵਾਲ ਦੇ ਬਰਾਬਰ ਵੀ ਨਹੀਂ ਲੱਗ ਸਕਦੇ। ਸਾਰੇ ਪਦਾਰਥਾਂ ਦੇ ਸੁੱਖ ਤੇ ਸਾਰੇ ਮਿੱਤਰਾਂ ਦੇ, ਦੋਸਤਾਂ ਦੇ, ਰਿਸ਼ਤੇਦਾਰਾਂ ਦੇ, ਸਕੇ ਸੰਬੰਧੀਆਂ ਦੇ ਜਿੰਨੇ ਸੁੱਖ ਨੇ ਇੱਕ ਵਾਹਿਗੁਰੂ ਦੇ ਵਾਲ ਦੇ ਬਰਾਬਰ ਵੀ ਨਹੀਂ ਪਹੁੰਚ ਸਕਦੇ। ਮੰਦਰ ਭਾਗ ਸੋਭ ਦੁਆਰ, ਅਨਹੱਤ ਰੁਣ ਚੁਣ ਲਾਏ। ਹਜ਼ੂਰ ਕਹਿੰਦੇ ਨੂੰ ਸਾਡੇ ਮੰਦਰ ਦੇ ਵਿੱਚ ਭਾਗ ਜਾਗ ਪਿਆ ਹੈ, ਸੋਭ ਦੁਆਰ ਹੈ, ਸਾਡੇ ਦਰਵਾਜ਼ੇ ਤੇ ਵੀ ਸੋਭਾ ਹੋ ਗਈ ਹੈ। ਅਨਹੱਦ ਰੁਣ ਚੁਣ ਲਾਏ, ਹੁਣ ਤੇ ਅਨਹੱਦ ਦਾ ਅਰਥ ਹੈ ਇੱਕ ਰਸ, ਰੁਣ ਸੁੰਦਰ, ਚੁਣ ਦਾ ਅਰਥ ਹੈ ਚੁਣਕਾਰ, ਲਾਏ ਦਾ ਅਰਥ ਲੱਗ ਰਹੀ ਹੈ। ਇਹਦਾ ਮਤਲਬ ਇਹ ਹੈ ਵੀ ਹੁਣ ਉਹ ਵਾਹਿਗੁਰੂ ਪਰਮੇਸ਼ਰ ਆ ਪਾ ਕੇ ਸਾਨੂੰ ਮਿਲਿਆ ਹੈ। ਉਸਦੇ ਮਿਲਣ ਦੇ ਨਾਲ ਸਾਡੇ ਮੰਦਰ ਹਿਰਦੇ ਵਿੱਚ ਵੀ ਭਾਗ ਜਾਗ ਪਿਆ ਹੈ ਤੇ ਸਾਡੇ ਸੋਭ ਦੁਆਰਾ, ਸਾਡੇ ਮੁਖ ਤੇ ਵੀ ਸੋਭਾ, ਖੁਸ਼ੀਆਂ ਦੀ, ਮਿਲਾਪ ਦੀ ਲਾਲੀ ਨੂਰ ਚਮਕਣ ਲੱਗ ਪਿਆ ਹੈ ਤੇ ਹੁਣ ਦਿਨ ਰਾਤ ਬੜੀ ਸੁੰਦਰ ਨਾਮ ਦੀ ਧੁਨ ਸਾਡੇ ਅੰਦਰ ਪੈਦਾ ਹੋ ਗਈ ਹੈ। ਕਹੁ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰੇ ਥੀਤੇ ਸਦ ਥਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਹੋ ਨਾਨਕ ਸਦਾ ਰੰਗ ਮਾਣੇ, ਅਸੀਂ ਹਮੇਸ਼ਾ ਲਈ ਆਨੰਦ ਮਾਣ ਰਹੇ ਹਾਂ। ਕਿਉਂ? ਗ੍ਰਹਿ ਪ੍ਰੇ ਥੀਤੇ ਸਦ ਥਾਏ, ਉਹ ਪਤੀ ਪਰਮੇਸ਼ਰ ਜੀ ਸਾਡੇ ਘਰ ਦੇ ਸਦ ਥਾਂ ਸੋਹਣੇ ਥਾਂ ਭਾਵ ਸ਼ੁੱਧ ਹਿਰਦੇ ਵਿੱਚ ਸ਼ੁੱਧ ਮਨ ਦੇ ਵਿੱਚ ਆ ਕੇ ਥੀਤੇ ਦਾ ਅਰਥ ਟਿਕ ਗਏ ਨੇ, ਬੈਠ ਗਏ ਨੇ। ਉਹ ਵਾਹਿਗੁਰੂ ਜੀ ਸਾਡੇ ਘਰ ਦੇ ਸੋਹਣੇ ਥਾਂ ਸ਼ੁੱਧ ਹਿਰਦੇ ਵਿੱਚ ਅਤੇ ਉਹ ਆ ਕੇ ਬੈਠ ਗਏ ਨੇ, ਇਸ ਲਈ ਹੁਣ ਅਸੀਂ ਹਮੇਸ਼ਾ ਲਈ ਆਨੰਦ ਮਾਣ ਰਹੇ ਹਾਂ। ਦੇਵ ਗੰਧਾਰੀ ਪੰਜਵਾ ਦਰਸ਼ਨ ਨਾਮ ਕਉ ਮਨ ਅਛੈ। ਹੁਣ ਅੱਗੇ ਫਿਰ ਦੇਵ ਗੰਧਾਰੀ ਪੰਜਵਾਂ ਹੀ ਅੰਕ ਲਿਖ ਕੇ ਸਤਿਗੁਰੂ ਮਹਾਰਾਜ ਉਪਦੇਸ਼ ਦਿੰਦੇ ਹਨ। ਇਹ ਪੰਜਵਾਂ ਅੰਕ ਵੀ ਪੰਜਵੇਂ ਸਤਿਗੁਰੂ ਦਾ ਹੀ ਬੋਧਕ ਹੈ। ਦਰਸ਼ਨ ਨਾਮ ਕੋ ਮਨ ਅਛੈ, ਹਜ਼ੂਰ ਫਰਮਾਉਂਦੇ ਨੇ ਸਾਡਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਨੂੰ ਅਤੇ ਨਾਮ ਨੂੰ ਚਾਹੁੰਦਾ ਹੈ। ਵੀ ਇੱਕ ਪਾਸੇ ਨਾਮ ਦੀ ਇੱਛਾ ਹੈ, ਦੂਸਰੇ ਪਾਸੇ ਦਰਸ਼ਨਾਂ ਦੀ ਵੀ ਲਾਲਸਾ ਹੈ। ਪ੍ਰਮ ਆਇਓ ਹੈ ਸਗਲ ਥਾਨ ਰੇ, ਆਹੇ ਪਰਿਓ ਸੰਤ ਪਾਛੈ ਰਹਾਉ। ਇਹ ਸਾਡਾ ਮਨ ਪਹਿਲਾਂ ਸਭ ਥਾਵਾਂ ਤੇ ਭਰਮ ਭਰਮ ਕੇ ਆਇਆ ਹੈ, ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਸਾਧੂ ਸੰਤਾਂ ਦੇ ਅਸਥਾਨਾਂ ਤੇ, ਸਾਰੇ ਤੀਰਥਾਂ ਤੇ ਭਰਮ ਭਰਮ ਕੇ ਆਇਆ ਹੈ, ਪਰ ਕਿਧਰੇ ਵੀ ਕੁਝ ਨਹੀਂ ਮਿਲਿਆ। ਆਹੇ ਪਰਿਓ ਸੰਤ ਪਾਛੈ, ਤੇ ਹੁਣ ਆਹੇ ਦਾ ਅਰਥ ਵੀ ਚਾਹ ਕੇ ਸੰਤਾਂ ਦੀ ਸ਼ਰਨ ਦੇ ਪਿੱਛੇ ਪੈ ਗਿਆ। ਸੰਤ ਇੱਥੇ ਸਤਿਗੁਰੂ ਦਾ ਵਾਚਕ ਹੈ। ਵੀ ਹੁਣ ਇਹ ਸਾਡਾ ਮਨ ਜੋ ਨਾਮ ਤੇ ਦਰਸ਼ਨਾਂ ਦੀ ਇੱਛਾ ਨੂੰ ਲੈ ਕੇ ਇੱਧਰ ਉੱਧਰ ਭਟਕਦਾ ਸੀ, ਤੇ ਹੁਣ ਆ ਕੇ ਸੰਤਾਂ ਦੇ ਪਿੱਛੇ ਭਾਵ ਸਤਿਗੁਰੂ ਦੇ ਦਰ ਦੀ ਸ਼ਰਨ ਆ ਕੇ ਪੈ ਗਿਆ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕਿਸ ਹੋ ਸੇਵੀ ਕਿਸ ਆਰਾਧੀ, ਜੋ ਦਿਸ਼ਟੈ ਸੋ ਗੱਛੈ। ਕਿਸ ਹੋ ਸੇਵੀ, ਹੁਣ ਇਹ ਸਾਡਾ ਮਨ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਿਆ, ਤੇ ਹੁਣ ਇਹ ਮਨ ਵਿੱਚ ਖਿਆਲ ਆਉਂਦਾ ਹੈ ਵੀ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸ ਹੋ ਸੇਵੀ, ਹੋਰ ਮੈਂ ਕਿਸ ਦੀ ਸੇਵਾ ਕਰਾਂ ਤੇ ਕਿਸ ਆਰਾਧੀ, ਕਿਸ ਦਾ ਮੈਂ ਸਿਮਰਨ ਕਰਾਂ, ਕਿਸ ਦਾ ਮੈਂ ਆਰਾਧਨ ਕਰਾਂ। ਜੋ ਦਿਸ਼ਟਾ ਸੋ ਗਸ਼ ਹੈ, ਜੋ ਵੀ ਕੁਝ ਦਿਸਦਾ ਹੈ, ਸੋ ਗਸ਼ ਹੈ, ਉਹ ਗਸ਼ ਹੈ ਦਾ ਅਰਥ ਚਲੇ ਜਾਣ ਵਾਲਾ ਹੈ। ਜੋ ਕੁਛ ਦਿਸਦਾ ਹੈ ਉਸਨੇ ਗਸ਼ ਹੈ ਦਾ ਅਰਥ ਚਲੇ ਜਾਣਾ ਹੈ, ਨਾਸ ਹੋ ਜਾਣਾ ਹੈ। ਇਸ ਲਈ ਹੁਣ ਵਾਹਿਗੁਰੂ ਨੂੰ ਛੱਡ ਕੇ ਕਿਹਦੀ ਸੇਵਾ ਕਰੀਏ, ਕਿਹਦਾ ਸਿਮਰਨ ਕਰੀਏ। ਜੋ ਕੁਝ ਵੀ ਦ੍ਰਿਸ਼ਮਾਨ ਸੰਸਾਰ ਹੈ, ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਸਾਧ ਸੰਗਤ ਕੀ ਸਰਣੀ ਭਰੀਐ, ਚਰਨ ਰੇਨ ਮਨ ਬੰਛੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਸਾਧ ਸੰਗਤ ਦੀ ਸ਼ਰਨ ਵਿੱਚ ਆ ਕੇ ਪੈਣਾ ਚਾਹੀਦਾ, ਜਿੱਥੇ ਪਰਮੇਸ਼ਰ ਦੇ ਪਿਆਰੇ ਬੈਠ ਕੇ ਬਾਣੀ ਪੜ੍ਹਦੇ ਹਨ, ਕਥਾ ਕੀਰਤਨ ਕਰਦੇ ਹਨ, ਸਿਮਰਨ ਕਰਦੇ ਹਨ। ਐਸੇ ਮਹਾਂਪੁਰਖਾਂ ਦੀ ਸੰਗਤ ਦੀ ਸ਼ਰਨ ਵਿੱਚ ਆ ਕੇ ਪੈਣਾ ਚਾਹੀਦਾ। ਚਰਨ ਰੇਨ ਮਨ ਬੰਛੈ, ਹਜ਼ੂਰ ਕਹਿੰਦੇ ਨੇ ਉੱਥੇ ਆ ਕੇ ਸਾਡਾ ਮਨ ਉਹਨਾਂ ਮਹਾਂਪੁਰਖਾਂ ਦੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਮੰਗਦਾ ਹੈ, ਔਰ ਇਹਦੇ ਨਾਲ ਹੀ ਸਾਰੀਆਂ ਨਿਆਮਤਾਂ ਪ੍ਰਾਪਤ ਹੁੰਦੀਆਂ ਹਨ। ਜੋਗਤ ਨਾ ਜਾਨਾ ਗੁਣ ਨਹੀਂ ਕੋਈ, ਮਹਾਂ ਦੁੱਤਰ ਮਾਏ ਆਸ਼ੈ। ਲੋ ਹਜ਼ੂਰ ਕਹਿੰਦੇ ਨੇ ਮਹਾਂ ਦੁੱਤਰ ਮਾਏ ਆਸ਼ੈ, ਇਹ ਜਿਹੜੀ ਮਾਇਆ ਰੂਪੀ ਨਦੀ ਹੈ, ਮਾਏ ਦਾ ਅਰਥ ਮਾਏ ਆਸ਼ਾ ਇਕੱਠਾ ਹੀ ਪਾਠ ਮੰਨ ਕੇ ਮਾਏ ਆਸ਼ਾ, ਇਹ ਜੋ ਮਾਇਆ ਰੂਪ ਨਦੀ ਹੈ, ਆਸ਼ਾ ਦਾ ਅਰਥ ਹੈ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਜਦੋਂ ਕੋਈ ਗੱਲ ਕਰਦੇ ਉਹਦੇ ਵਿੱਚ ਕਹਿੰਦੇ ਅੱਛਾ, ਅੱਛਾ ਦਾ ਅਰਥ ਹੁੰਦਾ ਵੀ ਠੀਕ ਹੈ। ਵੀ ਇਸ ਤਰ੍ਹਾਂ ਇਹ ਆਸ਼ਾ ਸ਼ਬਦ ਵਰਤਿਆ ਗਿਆ ਹੈ। ਮਹਾਂ ਦੁੱਤਰ ਮਾਏ ਆਸ਼ਾ, ਇਹ ਜਿਹੜੀ ਮਾਇਆ ਹੈ ਇੱਕ ਐਸੀ ਨਦੀ ਹੈ ਜਿਸ ਨੂੰ ਤਰਨਾ ਬਹੁਤ ਕਠਿਨ ਹੈ। ਜੁਗਤ ਨਾ ਜਾਣਾ, ਤੇ ਮੈਂ ਕੋਈ ਤਰਨ ਦੀ ਜੁਗਤੀ ਵੀ ਨਹੀਂ ਜਾਣਦਾ, ਤੇ ਨਾ ਹੀ ਮੇਰੇ ਵਿੱਚ ਕੋਈ ਹੋਰ ਵਿਸ਼ੇਸ਼ ਗੁਣ ਹੈ ਜਿਸ ਦਾ ਸਦਕਾ ਮੈਂ ਇਸ ਮਾਇਆ ਰੂਪੀ ਨਦੀ ਤੋਂ ਪਾਰ ਹੋ ਸਕਾਂ। ਕ੍ਰਿਸ਼ਨ ਜੀ ਨੇ ਵੀ ਗੀਤਾ ਵਿੱਚ ਲਿਖਿਆ ਸੀ ਮਮੀ ਮਾਇਆ ਦੁਰਤਿਆ, ਇਹ ਜਿਹੜੀ ਮੇਰੀ ਮਾਇਆ ਹੈ ਇਹ ਐਸੀ ਨਦੀ ਜਿਸ ਨੂੰ ਤਰਨਾ ਬਹੁਤ ਕਠਿਨ ਹੈ। ਇਸੇ ਤਰ੍ਹਾਂ ਇਹ ਮਾਇਆ ਰੂਪੀ ਨਦੀ ਜਿਸ ਨੂੰ ਤਰਨਾ ਬਹੁਤ ਔਖਾ ਹੈ, ਬਈ ਮੈਂ ਇਸ ਤੋਂ ਤਰਨ ਦੀ ਕੋਈ ਯੋਗਤੀ ਵੀ ਨਹੀਂ ਜਾਣਦਾ, ਨਾ ਹੀ ਮੇਰੇ ਵਿੱਚ ਕੋਈ ਹੋਰ ਵਿਸ਼ੇਸ਼ ਗੁਣ ਹੈ। ਆਏ ਪਰਿਓ ਨਾਨਕ ਗੁਰ ਚਰਨੀ, ਤੋ ਉਤਰੀ ਸਗਲ ਦੁਰਾਸ਼ੈ। ਬਸ ਮੈਂ ਤੇ ਸਭ ਕੁਛ ਛੱਡ ਕੇ ਆ ਕੇ ਗੁਰੂ ਦੇ ਚਰਨੀ ਪੈ ਗਿਆ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪ੍ਰੇਕੀ ਰੱਖੋ ਸਰਮਾ। ਜਦੋਂ ਆ ਕੇ ਗੁਰੂ ਦੇ ਚਰਨਾਂ ਵਿੱਚ ਪਿਆ ਤਾਂ ਉਤਰੀ ਸਗਲ ਦੁਰਸ਼ਾ, ਤਾਂ ਗੁਰੂ ਦੀ ਮਿਹਰ ਦੇ ਨਾਲ ਦੁਰਾਸ਼ਾ ਦਾ ਅਰਥ ਵੀ ਖੋਟੀ ਇੱਛਾ, ਮੰਦੀ ਵਾਸ਼ਨਾ ਮੇਰੀ ਸਾਰੀ ਨਾਸ ਹੋ ਗਈ। ਭਾਵ ਜਿਹੜੀ ਮਾਇਆ ਦੀ ਇੱਛਾ ਸੀ ਉਹ ਗੁਰੂ ਨੇ ਦੂਰ ਕਰ ਦਿੱਤੀ ਹੈ। ਹੁਣ ਮਾਇਆ ਦੀ ਥਾਂ ਤੇ ਹੁਣ ਸਾਡੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਤੇ ਭਗਤੀ ਦੀ ਲਾਲਸਾ ਪੈਦਾ ਹੋ ਗਈ ਹੈ, ਇਹ ਗੁਰੂ ਨੇ ਮਿਹਰ ਕਰ ਦਿੱਤੀ। ਦੇਵ ਗੰਧਾਰੀ ਪੰਜਵਾਂ ਅਮਰਤਾ ਪ੍ਰੇ ਬਚਨ ਤੁਹਾਰੇ। ਲੋ ਹੁਣ ਫਿਰ ਅੱਗੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਦਿੰਦੇ ਹਨ। ਇਸ ਪਵਿੱਤਰ ਸ਼ਬਦ ਦੇ ਅੰਦਰ ਵੀ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਹੈ। ਅਮਰਤਾ ਪ੍ਰੇ ਬਚਨ ਤੁਹਾਰੇ, ਹੇ ਵਾਹਿਗੁਰੂ ਜੀ ਤੁਹਾਡੇ ਬਚਨ, ਹੇ ਪਤੀ ਪਰਮਾਤਮਾ ਜੀ ਤੁਹਾਡੇ ਬਚਨ ਅੰਮ੍ਰਿਤ ਰੂਪ ਨੇ। ਅਮਰਤਾ ਪ੍ਰੇ ਬਚਨ ਤੁਹਾਰੇ, ਹੇ ਪਤੀ ਪਰਮੇਸ਼ਰ ਜੀ ਤੁਹਾਡੇ ਬਚਨ ਅੰਮ੍ਰਿਤ ਰੂਪ ਨੇ। ਅਤ ਸੁੰਦਰ ਮਨ ਮੋਹਨ ਪਿਆਰੇ, ਸਭ ਹੂੰ ਮਦ ਨਿਰਾਰੇ ਰਹਾਉ। ਹੇ ਵਾਹਿਗੁਰੂ ਜੀ ਤੁਸੀਂ ਅਤਿ ਸੁੰਦਰ ਹੋ, ਮੇਰਾ ਸੁੰਦਰ ਸਵਾਮੀ ਜੀ ਹੋ, ਚਰਨ ਕਮਲ ਪਗ ਸਾਰਾ। ਮਨ ਮੋਹਨ, ਮਨ ਨੂੰ ਮੋਹਿਤ ਕਰਨ ਵਾਲੇ ਹੋ ਤੇ ਬਹੁਤ ਪਿਆਰੇ ਵੀ ਹੋ। ਸਭ ਹੂੰ ਮਦ, ਤੁਸੀਂ ਮਾਰੇ ਸਾਰਿਆਂ ਵਿੱਚ ਵੀ ਵਸ ਰਹੇ ਹੋ, ਘਟ ਘਟ ਮੈਂ ਹਰਜੂ ਵਸੈ, ਤੇ ਨਿਰਾਰੇ ਫਿਰ ਸਭ ਤੋਂ ਅਸੰਗ ਵੀ ਰਹਿੰਦੇ ਹੋ। ਇਹੀ ਤੇ ਵਾਹਿਗੁਰੂ ਪਰਮੇਸ਼ਰ ਦੀ ਵੱਡੀ ਵਡਿਆਈ ਹੈ, ਸਾਰਿਆਂ ਵਿੱਚ ਵਸ ਵੀ ਰਿਹਾ ਹੈ ਤੇ ਸਭ ਤੋਂ ਨਿਰਲੇਪ ਵੀ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਮਨ ਪ੍ਰੀਤ ਚਰਨ ਕਮਲਾਰੇ, ਮੇਰੇ ਮਨ ਦੇ ਵਿੱਚ ਤੁਹਾਡੇ ਚਰਨਾਂ ਕਮਲਾਂ ਦੀ ਪ੍ਰੀਤੀ ਹੈ। ਮਾਈ ਚਰਨ ਗੁਰ ਮਿੱਠੇ, ਮੈਨੂੰ ਆਪ ਜੀ ਦੇ ਚਰਨਾਂ ਕਮਲਾਂ ਦਾ ਪਿਆਰ ਮਿਲ ਗਿਆ ਹੈ। ਹੁਣ ਉਸ ਦੇ ਮੁਕਾਬਲੇ ਤੇ ਰਾਜ ਨਾ ਚਾਹੂੰ, ਨਾ ਮੈਂ ਰਾਜ ਹੀ ਚਾਹੁੰਦਾ ਹਾਂ ਤੇ ਨਾ ਹੀ ਮੈਨੂੰ ਮੁਕਤੀ ਦੀ ਕੋਈ ਲੋੜ ਹੈ, ਕਿਉਂਕਿ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਮੌਜ ਐਸੀ ਹੈ। ਕਬੀਰ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਨ੍ਹਾਂ ਨੂੰ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਉਹ ਰਾਜ ਤੇ ਮੁਕਤੀ ਨੂੰ ਵੀ ਕੁਰਬਾਨ ਕਰ ਦਿੰਦੇ ਹਨ। ਇਹ ਰਾਜ ਤੇ ਮੁਕਤੀ ਇਹ ਉਸ ਵਾਹਿਗੁਰੂ ਪਰਮੇਸ਼ਰ ਤੋਂ ਹਮੇਸ਼ਾ ਲਈ ਦੂਰੀ ਰੱਖਦੇ ਨੇ, ਇਸੇ ਲਈ ਵਾਹਿਗੁਰੂ ਦੇ ਪਿਆਰੇ ਚਰਨਾਂ ਕਮਲਾਂ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਮੋਹਿ ਠਾਕੁਰ ਹੀ ਦਰਸਾਰੇ। ਹੇ ਵਾਹਿਗੁਰੂ ਜੀ, ਹੋਰ ਲੋਕਾਂ ਵਾਸਤੇ ਬ੍ਰਹਮਾ, ਮਹੇਸ਼, ਸ਼ਿਵ ਜੀ ਤੇ ਸਿੱਧ ਜਿਹੜੇ ਕੋਈ ਸ਼ਕਤੀ ਵਾਲੇ ਪੁਰਸ਼ ਨੇ, ਮੁਨੀ ਲੋਕ ਨੇ, ਤੇ ਇੰਦਰਾ ਦਾ ਅਰਥ ਹੈ ਲਕਸ਼ਮੀ, ਇਹ ਸਾਰੇ ਮਾਣਨੀਕ ਹੋਣਗੇ, ਕਿਉਂਕਿ ਬਹੁਤੇ ਲੋਕ ਨੇ, ਖਾਸ ਕਰਕੇ ਹਿੰਦੂ ਲੋਕ, ਇਹਨਾਂ ਦੇਵੀ ਦੇਵਤਿਆਂ ਦੀ ਮਨੌਤ ਕਰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਮੋਹਿ ਠਾਕੁਰ ਹੀ ਦਰਸਾਰੇ, ਮੈਨੂੰ ਤਾਂ ਵਾਹਿਗੁਰੂ ਦੇ ਦਰਸ਼ਨ ਹੀ ਸਭ ਤੋਂ ਚੰਗੇ ਲੱਗਦੇ ਨੇ। ਲੋਕ ਤਾਂ ਇਹਨਾਂ ਦੇਵੀ ਦੇਵਤਿਆਂ ਦੇ ਦਰਸ਼ਨਾਂ ਨੂੰ ਵੀ ਲੋਚਦੇ ਨੇ, ਪਰ ਇਹ ਉਹਨਾਂ ਲਈ ਮੁਬਾਰਕ ਹੋਣ, ਪਰ ਮੈਨੂੰ ਕੋਈ ਇਹਨਾਂ ਦੀ ਇੱਛਾ ਨਹੀਂ। ਮੋਹਿ ਠਾਕੁਰ ਹੀ ਦਰਸਾਰੇ, ਮੈਨੂੰ ਤੇ ਵਾਹਿਗੁਰੂ ਦੇ ਦਰਸ਼ਨ ਹੀ ਚੰਗੇ ਲੱਗਦੇ ਨੇ, ਮੈਨੂੰ ਵਾਹਿਗੁਰੂ ਦੇ ਦਰਸ਼ਨ ਹੀ ਹੋਣੇ ਚਾਹੀਦੇ ਨੇ। ਹੁਣ ਕੁਛ ਟੀਕਾਕਾਰਾਂ ਨੇ ਇਸ ਪੰਕਤੀ ਦਾ ਅਰਥ ਇਉਂ ਵੀ ਕੀਤਾ ਹੈ, ਬ੍ਰਹਮ ਹੇ ਸਿੱਧ ਮੁਨ ਇੰਦਰਾ, ਵੀ ਬ੍ਰਹਮਾ, ਸ਼ਿਵ ਜੀ ਤੇ ਜਿਹੜੇ ਹੋਰ ਸਿੱਧ ਕਰਾਮਾਤੀ ਪੁਰਖ ਨੇ, ਮੁਨੀ ਲੋਕ ਤੇ ਇੰਦਰਾ ਲਕਸ਼ਮੀ। ਮੋਹਿ ਠਾਕੁਰ ਹੀ ਦਰਸਾਰੇ, ਵੀ ਮੈਨੂੰ ਤਾਂ ਸਾਰੇ ਹੀ ਰੱਬ ਦਾ ਰੂਪ ਦਿਸਦੇ ਨੇ, ਸਭ ਦੇਵਤੇ ਵੀ ਪਰਮੇਸ਼ਰ ਦਾ ਰੂਪ ਹੀ ਦਿਸਦੇ ਨੇ। ਪਰ ਇਹ ਜਿਹੜਾ ਅਰਥ ਹੈ ਗੁਰਮਤਿ ਦੇ ਸਿਧਾਂਤ ਦੇ ਅਨੁਕੂਲ ਨਹੀਂ ਹੈ, ਵੀ ਦੇਵੀ ਦੇਵਤੇ ਵਾਹਿਗੁਰੂ ਦੇ ਬਰਾਬਰ ਨਹੀਂ ਹੋ ਸਕਦੇ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਮਹਿਮਾ ਨਾ ਜਾਣੈ ਵੇਦ ਬ੍ਰਹਮੇ ਨੀ ਜਾਣੈ ਭੇਦ। ਇਹ ਵੀ ਸਤਿਗੁਰੂ ਦੇ ਬਚਨ ਆਏ ਨੇ, ਮੈਂ ਨਾ ਗਣੇਸ਼ ਪ੍ਰਥਮ ਨਾਉਂ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਕਾਣ ਸੁਣੀ ਪਹਿਚਾਨ ਨਾ ਤਿੰਨ ਸੋ ਲਿਵ ਲਾਗੀ ਮੋਰੀ ਪੱਗ ਇਨ ਸੋ। ਇਸ ਲਈ ਇਹੀ ਅਰਥ ਵਧੇਰੇ ਟੁਕਦਾ ਹੈ, ਵੀ ਜਿਹੜੇ ਹੋਰ ਲੋਕ ਨੇ ਉਹਨਾਂ ਲਈ ਬ੍ਰਹਮਾ, ਸ਼ਿਵ ਜੀ ਤੇ ਸਿੱਧ ਕਰਾਮਾਤੀ ਪੁਰਖ ਮੁਨੀ ਤੇ ਲਕਸ਼ਮੀ ਮਹਾਨ ਹੋ ਸਕਦੇ ਨੇ, ਪਰ ਮੇਰੀ ਦ੍ਰਿਸ਼ਟੀ ਵਿੱਚ ਤੁੱਛ ਨੇ। ਮੂਲ ਠਾਕੁਰ ਹੀ ਦਰਸਾਰੇ ਮੈਨੂੰ ਤੇ ਵਾਹਿਗੁਰੂ ਦੇ ਦਰਸ਼ਨ ਹੀ ਅੱਛੇ ਲੱਗਦੇ ਹਨ।